ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ 30 ਜੂਨ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਨੁਸਾਰ ਆਫ਼ਤ ਪ੍ਰਬੰਧਨ ਵਿਚ ਦੇਸ਼ ਵਧੀਆ ਅਭਿਆਸਾਂ ਨੂੰ ਅਪਣਾ ਰਿਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹੈ ਕਿ ਸੂਬਾ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਈ ਜਾ ਸਕੇ ਅਤੇ 2020 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਰਾਤ 8 ਵਜੇ ਸ਼ੁਰੂ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ 30 ਜੂਨ ਨੂੰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਮਹੀਨੇਵਾਰ ਰੇਡੀਓ ਪ੍ਰੋਗਰਾਮ ਦਾ 111ਵਾਂ ਐਪੀਸੋਡ ਹੋਵੇਗਾ। ਸ੍ਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮਨ ਕੀ ਬਾਤ ਪ੍ਰੋਗਰਾਮ ਦਾ ਇਹ ਪਹਿਲਾ ਐਪੀਸੋਡ ਹੈ। ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ, ਆਕਾਸ਼ਵਾਣੀ ਵੈਬਸਾਈਟ ਅਤੇ ਨਿਊਜ਼ ਆਨ AIR ਮੋਬਾਈਲ ਐਪ ਤੇ ਪੂਰੇ ਨੈਟਵਰਕਾਂ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਦਾ ਸਿੱਧਾ ਪ੍ਰਸਾਰਣ ਆਕਾਸ਼ਵਾਣੀ DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਕੀਤਾ ਜਾਵੇਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਪ੍ਰੋਗਰਾਮ ਖੇਤਰੀ ਭਾਸ਼ਾਵਾਂ ਚ ਪ੍ਰਸਾਰਿਤ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਆਫ਼ਤ ਪ੍ਰਬੰਧਨ ਵਿਚ ਦੇਸ਼ ਵਧੀਆ ਅਭਿਆਸਾਂ ਨੂੰ ਅਪਣਾ ਰਿਹੈ। ਨਵੀਂ ਦਿੱਲੀ ਚ ਅੱਜ ਇਕ ਸਮਾਗਮ ਦੌਰਾਨ ਉਨਾਂ ਕਿਹਾ ਕਿ ਕੌਮੀ ਆਫ਼ਤ ਪ੍ਰਬੰਧਨ ਫੋਰਸ NDRF ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੁੰਦੀ ਏ ਕਿ ਕਿਸੇ ਵੀ ਆਫ਼ਤ ਵਿਚ ਕੋਈ ਜ਼ਖ਼ਮੀ ਨਾ ਹੋਵੇ। ਅਮਿਤ ਸ਼ਾਹ ਨੇ ਕਿਹਾ ਕਿ NDRF ਦੇ ਆਧੁਨਿਕੀਕਰਨ ਵਿਚ ਨਰੇਂਦਰ ਮੋਦੀ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
ਨਾ ਕੇਵਲ ਦੇਸ਼ ਦੁਨੀਆ ਭਰ ਮੇ ਕਹੀਂ ਪਰ ਵੀ ਆਪਦਾ ਆਤੀ ਹੈ ਲੋਕ NDRF ਕੀ ਔਰ ਦੇਖਤੇ ਹੈ ਔਰ ਕਿਤਨੇ ਵੀ ਵਿਪਰੀਤ ਸਰਕਮਟੈਂਸਿਸ ਹੋ NDRF ਕੇ ਡਰੇਸ ਮੇ ਜਵਾਨ ਅਗਰ ਵਹਾਂ ਖੜਾ ਹੈ ਤੋ ਆਪਦਾ ਮੇ ਫਸੇ ਹੈ ਉਨਕਾ ਵੀ ਹੌਸਲਾ ਬੜ ਜਾਤਾ ਹੈ। ਜਿਸ ਪ੍ਰਕਾਰ ਸੇ ਇਹ ਪਰਵਤ ਪਰ ਵਿਜੇ ਪਾਨੇ ਕੇ ਲਿਏ 35 ਜਵਾਨੋ ਨੇ ਪਲ ਪਲ ਜਾਗਰੂਕਤਾ ਕੇ ਸਾਥ ਆਪਣੇ ਆਪ ਕੋ ਲਕਸ਼ ਕੇ ਸਾਥ ਜੋੜ ਕਰ ਸਿੱਧੀ ਪ੍ਰਾਪਤ ਕੀ। ਇਸੀ ਪ੍ਰਕਾਰ ਸੇ ਹਮਾਰੇ ਬਲ ਕੋ ਜ਼ੀਰੋ ਕੈਜੁਅਲਿਟੀ ਕੇ ਲਕਸ਼ ਕੇ ਸਾਥ ਹਮਨੇ ਜੋੜਨਾ ਚਾਹੀਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹੈ ਕਿ ਸੂਬਾ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਏ ਤਾਂ ਜੋ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਈ ਜਾ ਸਕੇ। ਮਹਾਰਾਜਾ ਦੀ ਬਰਸੀ ਮੌਕੇ ਸੰਗਰੂਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਬਾਦਸ਼ਾਹ ਸਨ ਜਿਨਾਂ ਨੇ ਮਹਾਨ ਸਿੱਖ ਗੁਰੂਆਂ ਵੱਲੋਂ ਪ੍ਰਚਾਰੇ ਗਏ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਸਿਧਾਂਤਾਂ ਨੂੰ ਸਹੀ ਮਾਇਨਿਆਂ ਵਿਚ ਲਾਗੂ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕ ਸੱਚਾ ਸਿੱਖ ਹੋਣ ਨਾਤੇ ਨਿਆਂ ਵਿਵਸਥਾ ਤੇ ਆਪਣੀ ਜਨਤਾ ਦੀ ਭਲਾਈ ਯਕੀਨੀ ਬਣਾਈ ਅਤੇ ਲੋਕਾਂ ਦੀਆਂ ਦਿੱਕਤਾਂ ਨੂੰ ਮਹਿਸੂਸ ਕਰਨ ਲਈ ਰਾਤ ਨੂੰ ਭੇਸ ਬਦਲ ਬਦਲ ਕੇ ਆਪਣੇ ਰਾਜ ਦਾ ਦੌਰਾ ਵੀ ਕੀਤਾ। ਉਨਾਂ ਕਿਹਾ ਕਿ ਲੋਕਾਂ ਪ੍ਰਤੀ ਪਿਆਰ ਤੇ ਸੁਨੇਹ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਸੱਚੇ ਬਾਦਸ਼ਾਹ ਸਨ। ਕੇਂਦਰ ਸਰਕਾਰ ਵੱਲੋਂ ਪੇਪਰ ਲੀਕ ਮਾਮਲੇ ਵਿਚ ਕੀਤੀ ਗਈ ਤੁਰੰਤ ਕਾਰਵਾਈ ਤੇ ਆਮ ਲੋਕ ਕਾਫ਼ੀ ਸੰਤੁਸ਼ਟ ਨੇ। ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ।
ਨੀਟ ਪ੍ਰੀਖਿਆ 2024 ਜੋ ਹੁਣ ਸਾਹਮਣੇ ਆਈ ਹੈ ਉਸ ਵਿਚ ਵੱਡਾ ਘਪਲਾ ਸਾਹਮਣੇ ਆਇਆ। ਇਸ ਵਿਚ ਦੇਖਣ ਵਾਲੀ ਗੱਲ ਇਹ ਹੈ ਕਿ ਐਗਜ਼ਾਮ ਕੰਡਕਟਰ ਕਰਨ ਵਾਲੇ ਕੇਂਦਰਾਂ ਦੇ ਉੱਤੇ ਪੂਰੀ ਸਤਰਕਤਾ ਦੀ ਲੋੜ ਹੈ। ਇਹ ਵੀ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਖਾਲੀ OMR ਸੀਟ ਦੇ ਦਿਓ ਅਤੇ ਬਾਅਦ ਵਿਚ ਸਟਾਫ ਨੇ ਉਸ ਵਿਚ ਆਪਣੇ ਹੱਥ ਨਾਲ ਰਾਈਟ ਆਨਸਰ ਹੀ ਟਿਕ ਕੀਤੇ ਗਏ ਨੇ ਅਤੇ ਇਹ ਜਿਹੜਾ ਹੈ 20 ਲੱਖ ਤੋਂ ਲੈ ਕੇ 40 ਲੱਖ ਦਾ ਜੋ ਸਕੈਮ ਇਕ ਇਕ ਸੀਟ ਵਾਸਤੇ ਹੋਇਆ ਹੈ ਇਸ ਦੀ ਇਨਵੈਸਟੀਗੇਸ਼ਨ ਪੂਰੀ ਜ਼ੋਰਾਂ ਸ਼ੋਰਾਂ ਨਾਲ ਹੋਣੀ ਚਾਹੀਦੀ ਹੈ ਅਤੇ ਐਗਜ਼ੈਂਪਲਰੀ ਸਜ਼ਾਵਾਂ ਰਿਸਪੋਨਸੀਬਲ ਵਿਅਕਤੀਆਂ ਨੇ ਦੇਣੀਆਂ ਬਣਦੀਆਂ ਨੇ। ਇਸ ਦੇ ਨਾਲ ਨਾਲ ਸੁਧਾਰਾਂ ਦੇ ਨਾਲ ਨਾਲ ਇਹ ਵੀ ਹੋਏਗਾ ਕਿ ਦੇਸ਼ ਨੂੰ ਚੰਗੇ ਡਾਕਟਰ ਮਿਲਣਗੇ ਅਤੇ ਨਾਲ ਦੀ ਨਾਲ ਜੋ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਨੇ ਇੰਟੈਲੀਜੈਂਟ ਵਿਦਿਆਰਥੀ ਨੇ ਉਨ੍ਹਾਂ ਦੀ ਸਿੱਖਿਆ ਵਿਚ ਅਤੇ ਇਹਦੀਆਂ ਪ੍ਰੀਖਿਆ ਵਿਚ ਹੋਰ ਜਿਹੜੀ ਹੈਗੀ ਹੈ ਸੰਜੀਦਗੀ ਵੱਧ ਜਾਏਗੀ ਅਤੇ ਇੰਜ ਸਾਡਾ ਦੇਸ਼ ਅੱਗੇ ਵਧੇਗਾ।
ਮੈਂ ਮੋਹਾਲੀ ਤੋਂ ਗੱਲ ਕਰ ਰਿਹਾ ਮੇਰੇ ਵਿਚ ਮੈਡੀਕਲ ਲਾਈਨ ਦੇ ਵਿਚ ਹੈਗੇ ਆ ਭਾਰਤ ਸਰਕਾਰ ਵੱਲੋਂ ਜਿਹੜੇ ਨੈਟ ਟੈਸਟ ਹੁੰਦੇ ਆ ਉਨ੍ਹਾਂ ਵਿਚ ਪਾਰਦਰਸ਼ਤਾ ਲੈਣ ਦੇ ਲਈ ਕੁਛ ਜਿਹੜੇ ਲੋਕਾਂ ਨੇ ਉਸਦੇ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕਰੀ ਸੀ ਹੁਣ ਤਹਿ ਤੱਕ ਉਨ੍ਹਾਂ ਦੀ ਪਹੁੰਚਣ ਵਾਸਤੇ ਗੌਰਮੈਂਟ ਨੇ ਬਹੁਤ ਸਾਰੇ ਸਟੈਪ ਚੁੱਕੇ ਆ ਤੇ ਉਨ੍ਹਾਂ ਨੂੰ ਫੜਿਆ ਵੀ ਹੈ ਤੇ ਵਧੀਆ ਟੈਕਲ ਕਰ ਰਹੀ ਹੈਗੀ ਗੌਰਮੈਂਟ ਤੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੁਰੱਖਿਅਤ ਹੱਥਾਂ ਵਿਚ ਰਹੇਗਾ।
ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਦੇ ਪਿੰਡ ਕੋਟ ਭੱਟੀਆਂ ਵਿਚ ਬੀਤੇ ਦਿਨੀ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਵੀਰਵਾਰ ਦੀ ਰਾਤ ਫਿਰ ਜੰਮੂ ਕਸ਼ਮੀਰ ਤੇ ਪੰਜਾਬ ਬਾਰਡਰ ਤੇ ਸਥਿਤ ਪਿੰਡ ਕੀੜੀ ਮਗਿਆਲ ਵਿਖੇ ਵੀ ਇਕ ਨੌਜਵਾਨ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਦੇਖਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਚਲਦੇ ਹੋਏ ਸੁਰੱਖਿਆ ਏਜੰਸੀਆਂ ਨੇ ਨੌਜਵਾਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਕ ਸਕੈਚ ਜਾਰੀ ਕੀਤੈ। ਪੰਜਾਬ ਪੁਲਿਸ ਦੇ DIG ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਇਸ ਸਕੈਚ ਨੂੰ ਤਿਆਰ ਕੀਤਾ ਗਿਐ। ਉਨਾਂ ਕਿਹਾ ਕਿ ਜੇਕਰ ਸਰਹੱਦੀ ਖੇਤਰ ਵਿਚ ਕਿਸੇ ਵੀ ਵਿਅਕਤੀ ਨੂੰ ਇਸ ਸ਼ਕਲ ਦਾ ਵਿਅਕਤੀ ਮਿਲਦਾ ਹੈ ਤਾਂ ਇਸ ਦੀ ਜਾਣਕਾਰੀ ਨਜ਼ਦੀਕੀ ਪੁਲਿਸ ਸਟੇਸ਼ਨ ਵਿਚ ਦਿੱਤੀ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਦਾ ਨਾ ਵਾਪਰ ਸਕੇ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਦੇਸ਼ ਵਿਚ ਅੰਗਰੇਜ਼ੀ ਰਾਜ ਸਮੇਂ ਬਣੇ ਤਿੰਨ ਕਾਨੂੰਨਾਂ ਦੀ ਥਾਂ 1 ਜੁਲਾਈ ਤੋਂ ਨਵੇਂ ਕਾਨੂੰਨ ਭਾਰਤੀ ਨਿਆਇ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਖਸ਼ ਐਕਟ ਲਾਗੂ ਹੋ ਜਾਣਗੇ। ਇਹ ਨਵੇਂ ਕਾਨੂੰਨ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਨੇ। ਹੋਰ ਵੇਰਵੇ ਨਾਲ ਇਹ ਰਿਪੋਰਟ।
ਨਵੇਂ ਅਪਰਾਧਿਕ ਕਾਨੂੰਨ ਤਹਿਤ ਹੁਣ ਕਿਤੇ ਵੀ ਕਿਸੇ ਵੀ ਸਮੇਂ FIR ਦਰਜ ਕਰਵਾਈ ਜਾ ਸਕਦੀ ਏ, ਕਿਉਂਕਿ ਨਵੇਂ ਕਾਨੂੰਨ ਇਲੈਕਟ੍ਰਾਨਿਕ FIR ਯਾਨੀ E-FIR ਦਾ ਹੱਕ ਦਿੰਦੇ ਨੇ। ਹੁਣ ਆਪਣੇ ਮੋਬਾਈਲ ਜਾਂ ਕੰਪਿਊਟਰ ਤੋਂ E-FIR ਦਰਜ ਕਰਕੇ ਸਹੂਲਤ ਅਨੁਸਾਰ 3 ਦਿਨਾਂ ਦੇ ਅੰਦਰ ਪੁਲਿਸ ਸਟੇਸ਼ਨ ਜਾ ਕੇ ਆਪਣੇ FIR ਦਸਤਾਵੇਜ਼ ਤੇ ਦਸਖਤ ਕਰਨੇ ਹੋਣਗੇ। E-FIR ਦੀ ਸਹੂਲਤ ਨੂੰ ਹੁਣ ਪੀੜਤ ਦਾ ਅਧਿਕਾਰ ਬਣਾਇਆ ਗਿਆ ਏ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਆਜ਼ਾਦ ਭਾਰਤ ਦੇ ਇਹ ਆਪਣੇ ਨਵੇਂ ਕਾਨੂੰਨ ਦਸਤਾਵੇਜ਼ਾਂ ਦੀ ਪਰਿਭਾਸ਼ਾ ਦਾ ਵਿਸਤਾਰ ਕਰਕੇ ਇਲੈਕਟ੍ਰਾਨਿਕ ਜਾਂ ਡਿਜੀਟਲ ਰਿਕਾਰਡਸ ਵਰਗੇ ਈਮੇਲ, ਸਰਵਰ ਲੌਗਸ, ਕੰਪਿਊਟਰ, ਸਮਾਰਟਫੋਨ, ਲੈਪਟਾਪਸ, SMS, ਵੈਬਸਾਈਟ, ਸਥਾਨਕ ਸਬੂਤ, ਡਿਵਾਈਸ ਤੇ ਉਪਲਬਧ ਮੇਲ ਤੇ ਸੰਦੇਸ਼ ਆਦਿ ਨੂੰ ਕਾਨੂੰਨੀ ਵੈਧਤਾ ਪ੍ਰਦਾਨ ਕਰਦੇ ਨੇ। ਨਵੇਂ ਅਪਰਾਧਿਕ ਕਾਨੂੰਨ ਤਹਿਤ ਸਬੂਤ ਦੀ ਪਰਿਭਾਸ਼ਾ ਦਾ ਵਿਸਥਾਰ ਕੀਤਾ ਗਿਆ ਹੈ। ਇਲੈਕਟ੍ਰਾਨਿਕ ਤਰੀਕੇ ਨਾਲ ਦਿੱਤੇ ਗਏ ਬਿਆਨ ਅਤੇ ਇਲੈਕਟ੍ਰਾਨਿਕ ਜਾਂ ਡਿਜੀਟਲ ਰਿਕਾਰਡ ਹੁਣ ਸਬੂਤ ਦੀ ਪਰਿਭਾਸ਼ਾ ਵਿਚ ਸ਼ਾਮਲ ਕੀਤੇ ਗਏ ਨੇ। ਇਸ ਦੇ ਨਾਲ ਹੀ ਗਵਾਹਾਂ, ਮੁਲਜ਼ਮਾਂ, ਮਾਹਿਰਾਂ ਅਤੇ ਪੀੜਤਾਂ ਨੂੰ ਇਲੈਕਟ੍ਰਾਨਿਕ ਰੂਪ ਵਿਚ ਪੇਸ਼ ਹੋਣ ਦੀ ਇਜਾਜ਼ਤ, ਤਲਾਸ਼ੀ ਜਾਂ ਜ਼ਬਤੀ ਦੀ ਕਾਰਵਾਈ ਵਿਚ ਆਡੀਓ ਵੀਡੀਓ ਰਿਕਾਰਡਿੰਗ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਏ। ਯਕੀਨਨ ਨਵੇਂ ਕਾਨੂੰਨ ਦਾ ਵਾਅਦਾ ਏ ਛੇਤੀ ਨਿਆਂ ਅਤੇ ਇਸ ਵਿਚ ਕੋਈ ਅੜਿੱਕਾ ਨਹੀਂ। ਬਿਊਰੋ ਰਿਪੋਰਟ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ।
ਇਸੇ ਦੌਰਾਨ ਕਾਨੂੰਨ ਖੇਤਰ ਨਾਲ ਜੁੜੇ ਮੁਕਤਸਰ ਜ਼ਿਲ੍ਹੇ ਤੋਂ ਮਾਹਰ 3 ਨਵੇਂ ਕਾਨੂੰਨਾਂ ਨੂੰ ਲੋਕ ਹਿੱਤ ਵਿਚ ਦੱਸਦੇ ਨੇ।
ਮੈਂ ਸੁਰਿੰਦਰ ਸਿੰਘ ਬਰਾੜ, ਐਡਵੋਕੇਟ, ਔਰ ਜੋ ਨਵੇਂ ਚੇਂਜ ਕੀਤੇ ਕਾਨੂੰਨ ਨੇ, ਇਹ ਤਿੰਨੇ ਕਾਨੂੰਨ 1 ਜੁਲਾਈ 2024 ਤੋਂ ਦੇਸ਼ ਭਰ ਵਿਚ ਲਾਗੂ ਕੀਤੇ ਜਾ ਰਹੇ ਹਨ, ਔਰ ਇਨ੍ਹਾਂ ਦੇ ਵਿਚ ਜੋ ਮੇਨ ਐਵੀਡੈਂਸ ਐਕਟ ਚੇਂਜ ਕੀਤਾ ਗਿਆ ਉਸ ਦੇ ਮੁਤਾਬਕ ਹੁਣ ਜੋ ਈ ਪਰੂਫ ਹੈ, ਡਿਜੀਟਲ ਪਰੂਫ ਹੈ, ਉਹਦਾ ਅਦਾਲਤਾਂ ਵਿਚ ਬਹੁਤ ਅਹਿਮ ਯੋਗਦਾਨ ਹੋਏਗਾ, ਜਦਕਿ ਪਹਿਲਾਂ ਈ ਪਰੂਫ ਨੂੰ ਅਦਾਲਤਾਂ ਵਿਚ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ ਸੀ।
ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਜਲੰਧਰ ਸਥਿਤ ਖੇਤਰੀ ਦਫ਼ਤਰ ਨੇ ਅੰਕੜਾ ਦਿਵਸ ਮਨਾਇਆ। ਇਸ ਸਮਾਗਮ ਚ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਸਾਲ ਦੀ ਥੀਮ ਹੈ ਫੈਸਲੇ ਲੈਣ ਲਈ ਡੇਟਾ ਦੀ ਵਰਤੋਂ। ਦਫ਼ਤਰ ਦੇ ਜੁਆਇੰਟ ਡਾਇਰੈਕਟਰ ਪੱਲਵੀ ਅਗਰਵਾਲ ਸ੍ਰੀਵਾਸਤਵ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨਾਂ ਪ੍ਰੋਫੈਸਰ PC ਮਹਾਲ ਨੋਬਿਸ ਨੂੰ ਭਾਰਤੀ ਅੰਕੜਾ ਪ੍ਰਣਾਲੀ ਦਾ ਪਿਤਾਮਾ ਦਸਿਆ ਤੇ ਦੇਸ਼ ਦੀ ਯੋਜਨਾ ਪ੍ਰਕਿਰਿਆ ਤੇ ਵੱਡੇ ਪੈਮਾਨੇ ਤੇ ਨਮੁਨਾ ਸਰਵੇਖਣਾਂ ਦੇ ਵਿਕਾਸ ਵਿਚ ਪ੍ਰੋਫੈਸਰ PC ਮਹਾਲ ਨੋਬਿਸ ਦੇ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕੀਤਾ, ਜਿਹੜਾ ਅੰਕੜਿਆਂ ਲਈ ਉਨ੍ਹਾਂ ਦੇ ਸਭ ਤੋਂ ਮਹੱਤਵਪੂਰਨ ਅਤੇ ਸਥਾਈ ਤੋਹਫੇ ਨੇ। ਸੀਨੀਅਰ ਅੰਕੜਾ ਅਫਸਰ ਉਮੇਸ਼ ਕੁਮਾਰ ਲਿੰਬੂ ਨੇ ਨੀਤੀ ਨਿਰਮਾਣ ਚ ਫੈਸਲੇ ਲੈਣ ਲਈ ਡੇਟਾ ਦੀ ਵਰਤੋਂ ਦੀ ਮਹੱਤਤਾ ਬਾਰੇ ਦਸਿਆ, ਜਦਕਿ ਮਨੀਸ਼ਾ ਤੇ ਗੌਰਵ ਜੈਨ ਨੇ ਦੇਸ਼ ਚ ਆਰਥਿਕ ਯੋਜਨਾਬੰਦੀ ਵਿਚ ਪ੍ਰੋਫੈਸਰ ਮਹਾਲ ਨੋਬਿਸ ਦੀ ਭੂਮਿਕਾ ਤੇ ਚਾਨਣਾ ਪਾਇਆ। ਸੀਨੀਅਰ ਅੰਕੜਾ ਅਫਸਰ ਜੈ ਭਗਵਾਨ ਸਮੇਤ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੁਦ ਰਹੇ। 2020 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਬਾਰਬਾਡੋਸ ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਚ ਭਾਰਤੀ ਟੀਮ ਨੇ ਸੈਮੀਫਾਈਨਲ ਚ ਪਿਛਲੀ ਜੇਤੂ ਇੰਗਲੈਂਡ ਟੀਮ ਨੂੰ 68 ਦੌੜਾਂ ਨਾਲ ਹਰਾ ਕੇ ਫਾਈਨਲ ਚ ਜਗ੍ਹਾ ਬਣਾਈ ਸੀ। ਭਾਰਤ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜਿਆ ਏ। ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਹੀ ਇਸ ਟੂਰਨਾਮੈਂਟ ਵਿਚ ਅਜੇਤੂ ਨੇ। ਮੁਹਾਲੀ ਵਿਖੇ ਬੱਚਿਆਂ ਦਾ 39ਵਾਂ ਰਾਸ਼ਟਰੀ ਕੈਂਪ ਅੱਜ ਖਤਮ ਹੋਇਆ। ਇਸ 6 ਦਿਨ ਦੇ ਕੈਂਪ ਵਿਚ ਉੱਤਰ ਪੂਰਬ ਸਮੇਤ 16 ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੀ ਮੇਜ਼ਬਾਨੀ ਪੰਜਾਬ ਬਾਲ ਭਲਾਈ ਕੌਂਸਲ ਵੱਲੋਂ ਕੀਤੀ ਗਈ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਥਿਤ ਸਰਕਾਰੀ ਆਰਟਸ ਕਾਲਜ ਦੇ ਸਾਬਕਾ ਪ੍ਰਿੰਸੀਪਲ ਸਾਧਨਾ ਸੰਗਰ ਰਹੇ। ਆਪਣੇ ਸੰਬੋਧਨ ਚ ਉਨ੍ਹਾਂ ਕੈਂਪ ਦੇ ਆਯੋਜਨ ਦੀ ਸ਼ਲਾਘਾ ਕੀਤੀ, ਕਿਉਂਕਿ ਇਹ ਭਾਰਤ ਦੇ ਗਰੀਬ ਤੇ ਵਾਂਝੇ ਪਰਿਵਾਰਾਂ ਤੇ ਅਨੁਸੂਚਿਤ ਕਬੀਲਿਆਂ ਦੇ ਬੱਚਿਆਂ ਚ ਕੌਮੀ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਆਯੋਜਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।